ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਇਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ। ਸਤਿਗੁਰੂ ਗਰੀਬ ਨਿਵਾਜ ਅਦੁੱਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਦਸਾਂ ਹੀ ਸਰੂਪਾਂ ਦੀ ਆਤਮਕ ਜੋਤ ਹਾਜ਼ਰ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਰਸਨਾ ਸਫਲੀ ਕਰੋ ਪਿਆਰ ਨਾ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੰਤਾ ਯੋਗ ਹੋ ਜਿਹੜੇ ਬਹੁਤ ਸਮੇਂ ਤੋਂ ਲੈ ਕੇ ਗੁਰੂ ਚਰਨਾਂ 'ਚ ਬੈਠੇ ਹੋ ਆਪਣੇ ਸਰੀਰ ਤੋਂ ਹੀ ਲੱਖਣ ਲਾ ਲਈਦਾ ਹੈ ਕਿ ਮੇਰਾ ਸਰੀਰ ਹੀ ਹੁਣ ਬਹਿਣਾ ਨਹੀਂ ਸੀ ਮੰਨ ਰਿਹਾ ਥਕੇਵਾਂ ਮੰਨ ਰਿਹਾ ਸੀ। ਅੰਮ੍ਰਿਤ ਵੇਲੇ ਤੋਂ ਲੈ ਕੇਵਲ ਇੱਕ ਪ੍ਰਸ਼ਾਦਾ ਛਕਿਆ ਅਤੇ 4 ਘੰਟੇ ਅੰਮ੍ਰਿਤ ਸੰਚਾਰ ਵਿੱਚ ਲੰਘ ਗਏ ਅਤੇ 4 ਘੰਟਿਆਂ ਤੋਂ ਬਾਅਦ ਇੱਥੇ ਬੈਠੇ ਲੰਘ ਗਏ। ਸਰੀਰ ਹੀ ਹੈ, ਤੁਸੀਂ ਵੀ ਜ਼ਰੂਰ ਥੱਕੇ ਹੋਵੋਗੇ, ਪਰ ਧੰਨ ਤੁਹਾਡੇ ਮਨ ਦਾ ਪਿਆਰ ਪ੍ਰੇਮ ਅਤੇ ਸ਼ਰਧਾ ਜਿਸ ਨੂੰ ਮੁੱਖ ਰੱਖ ਕੇ ਬੈਠੇ ਹੋਏ ਹੋ ਅਤੇ ਸੁਣ ਰਹੇ ਹੋ ਅਤੇ ਸੁਣ ਸੁਣ ਕੇ ਸ੍ਰੇਸ਼ਟ ਬਚਨ ਦਾਸ ਤੋਂ ਵੱਧ ਸਿਆਣਿਆਂ ਦੇ ਉਹਨਾਂ ਨੂੰ ਬੁੱਧੀ ਰੂਪੀ ਹਿਰਦੇ ਰੂਪੀ ਪੱਲੇ ਬੰਨ੍ਹ ਕੇ ਖੜਨਾ ਹੈ, ਚੇਤਾ ਵੀ ਰੱਖਣਾ ਸਾਰੀ ਉਮਰ ਲਈ। ਪੋਹੀ ਪੋਹੀ ਤਲਾਅ ਭਰ ਜਾਂਦਾ ਹੈ। ਦਾਸ ਦਾ ਸਰੀਰ ਵੀ ਹੁਣ ਬਿਰਧ ਹੋ ਚੁੱਕਾ ਅਤੇ ਕਾਫ਼ੀ ਸਮਾਂ ਸੰਗਤਾਂ 'ਚ ਵਿਚਰਦਿਆਂ ਹੋ ਗਿਆ ਹੈ। ਐ ਮਰਜ਼ਾਦਾ ਕਲਗੀਧਰ ਪਿਤਾ ਮਹਾਰਾਜ ਸਾਹਿਬ ਦੀ ਚਲਾਈ ਹੈ ਜਿਹੜੀ ਆਪਾਂ ਨੂੰ ਇਹ ਬਹੁਤ ਸਮੇਂ ਬਾਅਦ ਨਸੀਬ ਹੋਈ। ਦਾਸ ਆਪਣੀ ਗੱਲ ਕਰਦਾ ਹੈ, ਤੁਸੀਂ ਵੀ ਚੇਤਾ ਰੱਖਿਓ, ਪਰਸੋਂ ਰੋਜ ਤੋਂ ਗੁਰਮੁਖਾਂ ਨੇ ਅਖੰਡ ਪਾਠ ਸਰਦਾ ਪਿਆਰ ਨਾਲ, ਪ੍ਰਬੰਧਕਾਂ ਨੇ, ਬੱਚਿਆਂ ਨੇ, ਬਜ਼ੁਰਗਾਂ ਨੇ, ਵੀਰਾਂ ਨੇ, ਭੈਣਾਂ ਨੇ, ਬੱਚੀਆਂ ਨੇ ਕਿਸ ਤਰ੍ਹਾਂ ਆਰੰਭ ਕੀਤਾ 5 ਪਿਆਰਿਆਂ ਦੇ ਰੂਪ ਵਿੱਚ ਅਰਦਾਸ ਕਰਕੇ ਅਤੇ ਨਾਲ ਜਪਜੀ ਸਾਹਿਬ 5 ਅਖੰਡ ਪਾਠੀ ਅਤੇ 5 ਹੀ ਜਪਜੀ ਸਾਹਿਬ ਦੇ ਪਾਠੀ ਅਤੇ 5 ਹੀ ਚੌਪੀ ਸਾਹਿਬ ਦੇ ਪਾਠੀ ਅਤੇ 5 ਹੀ ਸੋ ਦੋਵੇਂ ਦਿਨ ਚੌੜ ਕਰਨ ਵਾਲੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਅਤੇ 5 ਹੀ ਨਾਲ ਪ੍ਰਸ਼ਾਦ ਵਰਤਾਉਣ ਵਾਲੇ। ਹੋਰ ਸੇਵਾਦਾਰਾਂ ਅਤੇ ਲੰਗਰ ਵਾਲਿਆਂ ਦੀ ਗੱਲ ਕੀ ਕਰਨੀ ਹੈ, ਇੰਨੀ ਸਰਦਾ ਨਾਲ ਕਦੇ ਇਸ ਤਰ੍ਹਾਂ ਘੱਟ ਹੀ ਨਜ਼ਰੀ ਆਇਆ, ਨਹੀਂ ਆਇਆ ਕਹਿਣਾ ਪਊ। ਇਸ ਕਰਕੇ ਗੁਰਮੁਖੋ ਅਖੰਡ ਪਾਠ ਨਹੀਂ ਇੱਕ ਸਾਡੇ ਜੀਵਨ 'ਚ ਨਿਸ਼ਾਨ ਹੈ, ਨਿਸ਼ਾਨ ਜਿਸ ਤੋਂ ਸਾਨੂੰ ਸਿੱਖਿਆ ਮਿਲਦੀ ਰਹੇ। ਅਖੰਡ ਪਾਠ ਵਿੱਚ ਕਿੰਨਾ ਭਾਰੀ ਫਰਕ ਹੁੰਦਾ ਹੈ। ਕੱਲ੍ਹ ਦਸਵੇਂ ਦਾ ਭੋਗ ਪਾਇਆ, ਸੰਬੰਧ ਵਿੱਚ ਕੁਝ ਬੇਨਤੀਆਂ ਕੀਤੀਆਂ। ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਅਵਤਾਰ ਪੁਰਬ ਦੇ ਸੰਬੰਧ 'ਚ ਬੋਲਣਾ ਵੀ ਬੜ ਆਉਂਦਾ ਹੈ, ਪਰ ਜ਼ਿਆਦਾਤਰ ਆਪਾਂ ਮਹਾਂਪੁਰਖਾਂ ਦੇ ਜੀਵਨ ਦੇ ਸੰਬੰਧ ਵਿੱਚ ਸੁਣਿਆ। ਸੁਣਨਾ ਵੀ ਚਾਹੀਦਾ, ਸੇਧ ਮਿਲਦੀ ਹੈ। ਦਾਸ ਮਹਾਂਪੁਰਖਾਂ ਦੀ ਯਾਦ 'ਚ ਤੁਹਾਨੂੰ ਇੱਕ ਸ਼ਬਦ ਸਾਂਝਾ ਕਰ ਦਿੰਦਾ, ਉਹਦੇ ਵਿੱਚ ਕਥਾ ਵੀ ਆ ਜਾਊ ਅਤੇ ਕੀਰਤਨ ਵੀ ਆ ਜਾਊ ਅਤੇ ਇਸ਼ਨਾਮ ਦਾਨ ਵੀ ਆ ਜਾਊ ਅਤੇ ਇਸ਼ਨਾਨ ਵੀ ਆ ਜਾਊ, ਤੁਹਾਡੀ ਜ਼ਿੰਦਗੀ ਦੀ ਰਹਿਤ ਵੀ ਆ ਜਾਊ। ਉਹ ਸ਼ਬਦ ਹੈ ਗੁਰਬਾਣੀ ਦਾ, ਧੰਨ ਗੁਰੂ ਰਾਮਦਾਸ ਜੀ ਦਾ ਕਥਨ ਕੀਤਾ ਹੋਇਆ। ਉਹ ਸ਼ਬਦ ਅਨੁਸਾਰ ਜੀਵਨ ਬਣਾ ਲਿਓ ਆਉਣ ਵਾਲੇ ਸਮੇਂ 'ਚ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸਾਰੇ ਗੁਰੂ ਕੇ ਸਿੱਖ ਹੀ ਕਹਾਉਂਦੇ ਆ, ਤੇ ਹੋਣਾ ਕਿਹੋ ਜਿਹਾ ਚਾਹੀਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਭਲਕ ਤਾਂ ਰੋਜ਼ ਹੀ ਆ ਜਾਂਦਾ ਹੈ ਤੇ ਰੋਜ਼ ਹੀ ਨਿਤਨੇਮ। ਇਹ ਸ਼ਬਦ ਵਿੱਚ ਰਹਿਤ ਹੈ ਗੁਰੂ ਕੇ ਸਿੱਖ ਦੀ, ਬੜੇ ਗੁੱਝੇ ਭਾਵ ਨੇ। ਇਹਦੀ ਕਥਾ ਕਰਦਿਆਂ ਸਮਾਂ ਇੱਥੇ ਬਹੁਤਾ ਲੰਘ ਜਾਊ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਏ ਮੇਰਾ ਸਵਾਮੀ, ਤਿਸ ਗੁਰਸਿੱਖ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜਵਾਬ ਜਪੇ ਅਵਰਾ ਨਾਮ ਜਪਾਵੈ। ਚਾਹੇ ਇਹ ਸ਼ਬਦ ਬਾਬਾ ਠਾਕਰ ਸਿੰਘ ਜੀ ਤੇ ਟੁਕਾ ਲਓ, ਚਾਹੇ ਕਿਸੇ ਹੋਰ ਬ੍ਰਹਮ ਗਿਆਨੀ ਮਹਾਤਮਾ ਤੇ ਟਕਾ ਲਓ, ਤੇ ਚਾਹੇ ਤੁਸੀਂ ਆਪ ਬਣਨ ਦਾ ਯਤਨ ਕਰੋ, ਆਪਣੇ ਤੇ ਟਕਾ ਲਓ, ਇਹਦੇ ਵਿੱਚ ਕੀਰਤਨ ਵੀ, ਕਥਾ ਵੀ, ਰਹਿਤ ਵੀ, ਇਸ਼ਨਾਨ ਵੀ, ਨਾਮ ਵੀ ਤੇ ਦਾਨ ਵੀ। ਇੰਨੀ ਕੁ ਸ਼ਰਧਾਂਜਲੀ ਦਾਸ ਵੱਲੋਂ ਇਸ ਸ਼ਬਦ ਦੁਆਰਾ ਆਪ ਜੀ ਸਾਂਝੀ ਰੱਖੋ ਤੇ ਜੋ ਇਸ ਅਖੰਡ ਪਾਠ ਤੋਂ ਸਿੱਖਿਆ ਮਿਲੀ ਉਹ ਵੀ ਚੇਤੇ ਰੱਖੋ। ਹੁਣ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੁਸ਼ਟ ਦਮਨ ਕਲਗੀ ਧਰ ਪਿਤਾ ਮਹਾਰਾਜ ਸਾਹਿਬ ਦੇ ਅਵਤਾਰ ਦਿਹਾੜੇ ਸੰਬੰਧ ਵਿੱਚ ਕੁਝ ਬੇਨਤੀ ਕਰ ਲਈਏ। ਸਾਡੇ ਹੁਣੇ ਵੀਰ ਕਹਿ ਗਏ ਸਿਰੋ ਮੁੰਨੀ ਕਮੇਟੀ ਹੈ ਤਾਂ ਸਿਰੋਮਣੀ, ਪਰ ਅਰਥ ਉਹਨਾਂ ਬੜਾ ਸੋਹਣਾ ਕੱਢਿਆ ਹੈ, ਕਿਉਂਕਿ ਸਰਕਾਰ ਦੀ ਖਰੀਦੀ ਹੋਈ ਹੈ। ਸਾਰੇ ਦਿਹਾੜੇ ਵਿਗਾੜ ਦਿੱਤੇ, ਨਿਤਨੇਮ ਵਿਗਾੜ ਦਿੱਤਾ, ਸਾਡਾ ਮੂਲ ਮੰਤਰ ਨਾਮ ਵਿਗਾੜ ਦਿੱਤਾ, ਸਾਡੀ ਰਹਿਤ ਵਿਗਾੜ ਦਿੱਤੀ। ਜਪਜੀ ਜਾਪ ਸਵਈਏ ਖਰੜਾ ਲਿਖਿਆ ਹੋਇਆ ਪੜ੍ਹ ਲਿਓ ਉਹਨਾਂ ਦਾ। ਉਹਨਾਂ ਨੂੰ ਪੁੱਛੋ ਵੀ ਪੰਜ ਪਿਆਰੇ ਤਿੰਨ ਬਾਣੀਆਂ ਪੜ੍ਹਨਗੇ, ਕੀ ਕਰਨਗੇ? ਤਿੰਨ ਪਿਆਰੇ ਲਾ ਲਿਆ ਕਰੋ, ਸਿੱਖੀ ਖਤਮ ਕਰਨਾ ਕਿ ਆਰੰਭ ਕਰਨਾ ਹੈ? ਇਸ ਪ੍ਰਕਾਰ ਕਿੱਦਾਂ ਤੁਸੀਂ ਮੰਨੀ ਜਾਂਦੇ ਹੋ? ਜੇ ਭੋਗ ਨਹੀਂ ਲਵਾਉਂਦੇ ਤੇ ਸੀਤ ਪ੍ਰਸ਼ਾਦ ਨਹੀਂ, ਬਹੁਤ ਵੱਡਾ ਘਾਟਾ ਇਹਦੇ ਵਿੱਚ, ਤੇ ਬੜੇ ਜ਼ਿਆਦਾ ਪ੍ਰਮਾਣ ਨੇ ਇਹਦੇ ਮਗਰ ਥੋੜੇ ਦੇਣ ਵਾਲੇ ਨਹੀਂ। ਇਸ ਪ੍ਰਕਾਰ ਰਹਿਤਾਂ 'ਚ ਵੀ ਫਰਕ, ਸ਼ਗਨ ਛਕਾਉਣ 'ਚ ਵੀ ਫਰਕ, ਨਿਤਨੇਮ 'ਚ ਵੀ ਫਰਕ। ਨੰਦ ਸਾਹਿਬ ਨਿਤਨੇਮ 'ਚੋਂ ਕਰ ਦਿੱਤਾ, ਰਹਿ ਰਾਸ ਅੱਧੀ ਕਰ ਦਿੱਤੀ, ਸਾਪੇ ਸਿਰੋਂ ਮੰਨੀ ਹੋ ਗਈ। ਤੁਸੀਂ ਕਿੰਨੀਆਂ ਕੁ ਮੰਨੀ ਜਾਵੋਗੇ ਉਹਨਾਂ ਦੀਆਂ? ਬਿਲਕੁਲ ਨਹੀਂ ਜੇ ਮੰਨਣੀਆਂ। ਇਸ ਪ੍ਰਕਾਰ ਇਸ ਤਰ੍ਹਾਂ ਅਖੰਡ ਪਾਠ ਉਹਨਾਂ ਕਦੇ ਵੀ ਨਹੀਂ ਕਰਾਉਣਾ ਤੇ ਨਾ ਕਰਨ ਦੇਣਾ, ਜਿਸ ਤਰ੍ਹਾਂ ਹੋਇਆ ਹੈ। ਦਾਸ ਬੇਨਤੀ ਕਰਦਾ ਕਲਗੀਧਰ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਪੋ ਸਦੀ ਸਤਵੀਂ ਨੂੰ ਸੰਗਤਾਂ ਮਨਾਉਂਦੀਆਂ, ਸਤਵੀਂ ਨੂੰ ਮਨਾਉਂਦੀਆਂ ਰਹੀਆਂ, ਹੁਣ ਵੀ ਮਨਾਇਆ ਜਾ ਰਿਹਾ। ਇਹਨਾਂ 5 ਜਨਵਰੀ ਨਿਸ਼ਚੇ ਕਰ ਦਿੱਤੀ ਹੈ, ਜਿਹੜੀ ਕੋਈ ਵੀ ਤਰੀਕ ਗੁਰੂ ਸਾਹਿਬਾਂ ਦੇ ਅਵਤਾਰ ਪੁਰਬ ਨਾਲ ਨਹੀਂ ਮਿਲਦੀ। ਜਦੋਂ ਹਜ਼ੂਰ ਦਾ ਅਵਤਾਰ ਹੋਇਆ ਸੀ ਪੋ ਸੁਦੀ ਸਤਵੀਂ 1 ਜਨਵਰੀ ਐਤਵਾਰ ਦਾ ਦਿਨ ਤੇ 23 ਪੋ। ਦਾਸ ਦੇ ਖਿਆਲ ਚ ਇਹ ਗੱਲ ਆਉਂਦੀ ਹੈ ਵੀ ਜਿਵੇਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ ਨੂੰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ ਨੂੰ, ਤੇ ਗੁਰੂ ਗੋਬਿੰਦ ਸਿੰਘ ਦਾ ਜੇ ਦਿਨ ਇੱਕ ਹੀ ਨਹੀਂ ਤੇ ਕਰਨਾ ਤੇ 23 ਪੋਹ ਕਰ ਲਓ। ਦਾਸ ਦੇ ਇਲਾਕੇ 'ਚ 2 ਨਗਰ ਨੇ, ਠੱਕਰਵਾਲ ਤੇ ਠੱਕਰ ਸੰਧੂ। ਅੱਜ ਨਹੀਂ, ਪੁਰਾਣੇ ਚਿਰਾਂ ਤੋਂ ਲੈ ਕੇ ਪਿੰਡ ਦੇ ਉਹਨਾਂ ਸਿਆਣਿਆਂ ਬੰਦਿਆਂ ਨੇ ਉਹਨਾਂ ਨੇ ਇਹ ਨਿਸ਼ਚੇ ਕੀਤਾ ਹੋਇਆ ਹੈ ਕਿ ਸੁਦੀ ਅੱਗੋਂ ਆਵੇ ਜਾਂ ਪਿੱਛੋਂ ਆਵੇ, ਕਿ ਉਹ ਬਦਲਦੀ ਰਹਿੰਦੀ ਹੈ। ਜਨਵਰੀ ਮਹੀਨੇ ਦੇ ਖਿਆਲ ਨਾਲ ਇੱਕ ਸਾਲ 'ਚ 2 ਗੁਰਪੁਰਬ, ਇੱਕ ਸਾਲ ਵਿੱਚ ਕੋਈ ਵੀ ਨਹੀਂ, ਤੇ ਆਪਾਂ 23 ਪੋਹ ਨੂੰ ਹੀ ਮਨਾਈਏ। ਹਾਂ, ਉਹਨਾਂ ਦੋਵਾਂ ਨਗਰਾਂ ਨੇ ਬੜਾ ਪੁਰਾਣਾ ਫੈਸਲਾ ਕੀਤਾ ਹੋਇਆ ਹੈ ਹਟਵੇਂ ਹਟਵੇਂ, ਜੇ ਤੁਸੀਂ ਇੱਕ ਦਿਨ ਹੀ ਨਿਯਤ ਕਰਨਾ ਤੇ 23 ਪੋਹ ਕਰ ਲਓ, 1 ਜਨਵਰੀ ਕਰ ਲਓ, ਕੋਈ ਦਿਨ ਤੇ ਗੁਰਪੁਰਬ ਦਾ ਰੱਖ ਲਓ, ਮਰਜ਼ੀ ਨਾਲ ਜਿਹੜਾ ਮਰਜ਼ੀ ਹੈ, ਤੇ 16-17 ਦਿਨ ਪਿੱਛੋਂ ਅੱਗੇ ਲੈ ਆਓ, ਅੱਗੋਂ ਪਿੱਛੇ ਲੈ ਜਾਓ, ਤੇ 4-4 ਇਕੱਠੇ ਕਰ ਦਿਓ, ਤੇ ਸਾਡਾ ਇਤਿਹਾਸ ਮਿਥਿਹਾਸ ਬਣ ਰਿਹਾ। ਸਮਾਂ ਆਉਣ ਤੋਂ ਬਹੁਤ ਸਾਡੇ ਬੱਚੇ ਉਲਝ ਜਾਣਗੇ ਕਿਹੜਾ ਦਿਨ ਠੀਕ ਤੇ ਕਿਹੜਾ ਗਲਤ। ਇਸ ਕਰਕੇ ਗੁਰਮੁਖੋ, ਧੰਨ ਗੁਰੂ ਗੋਬਿੰਦ ਸਿੰਘ ਜੀ, 1723 ਬਿਕਰਮੀ 23 ਪੋਹ ਐਤਵਾਰ ਦੇ ਦਿਨ 1 ਜਨਵਰੀ ਇਸ ਦੁਨੀਆਂ ਤੇ ਆਪਣਾ ਸਰੀਰ ਜੋਤ ਪ੍ਰਗਟ ਕੀਤੀ। ਸੁਣ ਚੁੱਕੇ ਹੋ ਕਿ ਅਵਤਾਰ ਗਰਭ 'ਚ ਨਹੀਂ ਆਉਂਦਾ, ਅਵਤਾਰ ਦੇ ਅਰਥ ਨੇ ਉਤਰਿਆ, ਪ੍ਰਗਟ ਹੋਇਆ। ਅਵਤਾਰ ਦੇ ਅਰਥ ਨੇ ਅਵਤਾਰ ਰਖਤੀ, ਅਵਤਾ ਨਾਮੇ ਬਿਪਤਾ ਦਾ, ਬਿਪਤਾ 'ਚ ਫਸਿਆ ਹੋਇਆਂ ਦੀ ਰੱਖਿਆ ਕਰਨ ਲਈ ਪ੍ਰਗਟ ਹੋਣਾ। 6 ਤਰ੍ਹਾਂ ਦੇ ਅਵਤਾਰ, ਨਿਤ ਅਵਤਾਰ, ਨਿਮਿਤ ਅਵਤਾਰ, ਕਲਾ ਅਵਤਾਰ, ਵਿਸ਼ ਅਵਤਾਰ, ਪੂਰਨ ਅਵਤਾਰ, ਪੂਰਨਤਮ ਅਵਤਾਰ, ਕੱਲੇ ਕੱਲੇ ਦਾ ਨਿਰਣਾ ਕਰਦਿਆਂ ਸਮਾਂ ਲੱਗੂ। ਨਿਤ ਅਵਤਾਰ ਸੰਤ ਭਗਤ, ਸਾਧ ਰੂਪ ਆਪਣਾ ਤਨ ਧਾਰਿਆ, ਮਹਾਂ ਅਗਨ ਤੇ ਆਪ ਉਬਾਰਿਆ, ਉਹ ਪੁਰਖ ਪੁਰਾਣੀ ਧਨ ਜਨ ਹੈ, ਉਪਦੇਸ਼ ਕਰੇ ਪਰ ਉਪਕਾਰਿਆ, ਗੁਰਬਾਣੀ ਦਾ ਫੈਸਲਾ ਹੈ। ਨਿਤ ਅਵਤਾਰ ਸੰਤਾਂ ਭਗਤਾਂ ਨੂੰ ਮੰਨਿਆ, ਤੇ ਫਿਰ ਕਲਾ ਸ਼ਕਤੀ ਬੰਦਗੀ ਕਰਨ ਤੋਂ ਹੋਣੀ, ਧੁਰੋਂ ਹੋਣੀ, ਖਰ ਉਹ ਵਿਚਾਰੇ ਸਪੱਖ 'ਚ ਬਹੁਤਾ ਨਾ ਜਾਵਾਂ। ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਪਟਨੇ ਸਾਹਿਬ ਪ੍ਰਗਟ ਹੋਏ, ਤੇ ਵੇਖ ਲਓ ਜਿਹੜੇ ਬ੍ਰਹਮ ਅਵਸਥਾ ਦੇ ਮਾਲਕ ਬੰਦਗੀ ਵਾਲੇ ਹੋਣ, ਸੰਤਾਂ ਕੀ ਜਾਤ ਪਾਤ ਹੈ, ਸੰਤ ਭਗਤ, ਭਗਤਾਂ ਕੀ ਭਗਤ, ਇਹ ਬਾਣੀ ਦੀ ਪੰਕਤੀ ਹੈ। ਕਈ ਵਾਰੀ ਸੁਣਿਆ ਹੋਣਾ, ਧੰਨ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਸਿੱਖ ਪੰਡਿਤ ਹਰਦਿਆਲ ਚੰਦ ਜੀ, ਉਹਨੂੰ ਗਿਆਨ ਹੋਇਆ ਤੇ ਪਹਿਲਾ ਸੀਸ ਪੰਡਿਤ ਹਰਦਿਆਲ ਚੰਦ ਦਾ ਗੁਰੂ ਨਾਨਕ ਪਾਤਸ਼ਾਹ ਨੇ ਝੁਕਿਆ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਸਿੱਖ ਸਜਦ ਮੁਸਲਮਾਨ ਭੀਖਣ ਸ਼ਾਹ ਜੀ। ਤੇ ਪੰਜਾਬ ਦੀ ਧਰਤੀ ਤੋਂ ਤੁਰ ਕੇ ਪਟਨੇ ਜਾਣਾ ਕੋਈ ਸੌਖੀ ਜੀ ਗੱਲ ਨਹੀਂ, ਸਰਧਾ ਨਾਲ ਪਿਆਰ ਨਾਲ ਸਾਥੀ ਨਾਲ ਲੈ ਕੇ ਤੇ ਪਟਨੇ ਵੜਨ ਤੋਂ ਬਾਹਰ ਬਾਈਪਾਸ ਤੇ ਹੀ ਮੱਥਾ ਟੇਕਿਆ ਤੇ ਉਥੋਂ ਹੀ ਪਰਨ ਕਰ ਲਿਆ ਤੇ ਜਿੰਨਾ ਚਿਰ ਦਰਸ਼ਨ ਨਾ ਹੋਣਗੇ ਮੂੰਹ ਨੂੰ ਅੰਨ ਜਲ ਨਹੀਂ ਲਾਉਣਾ, ਕੁਝ ਨਹੀਂ ਛਕਣਾ। ਜਦੋਂ ਗੁਰੂ ਕੇ ਘਰੇ ਪਹੁੰਚੇ ਸੀ ਤੇ ਦਰਸ਼ਨ ਕਰਨ ਤੋਂ ਨਾ ਕਰ ਦਿੱਤੀ ਗਈ ਵੀ ਬਾਲਕ ਛੋਟਾ ਪਹਿਲਾਂ ਪਿਤਾ ਜੀ ਵੇਖੂ, ਤੁਸੀਂ ਪਦਾਰਥ ਲੈ ਲਓ, ਤੁਸੀਂ ਘਿਓ ਅੰਨ ਲੈ ਲਓ, ਤੁਸੀਂ ਮਾਇਆ ਲੈ ਲਓ, ਤੁਸੀਂ ਵਸਤਰ ਲੈ ਲਓ। ਕਹਿੰਦਾ ਮੈਂ ਇੱਥੇ ਵਸਤਰ ਲੈਣ ਮਾਇਆ ਲੈਣ ਨਹੀਂ ਆਇਆ, ਨਾ ਵਪਾਰ ਕਰਨੇ ਆਇਆ, ਨਾ ਕੋਈ ਮੇਰਾ ਰਿਸ਼ਤੇਦਾਰ ਹੈ, ਮੈਂ ਇਹਨਾਂ ਦਾ ਮਰੀਦ ਹਾਂ, ਸਿੱਖ ਹਾਂ, ਏਡੀ ਦੂਰੋਂ ਕੇਵਲ ਦਰਸ਼ਨਾਂ ਲਈ ਚੱਲ ਕੇ ਆਇਆ ਹੈ ਤੇ ਸ਼ਹਿਰ ਚ ਵੜਨ ਤੋਂ ਪਹਿਲਾਂ ਮੈਂ ਪਰਨ ਕਰ ਲਿਆ ਹੋਇਆ, ਹੱਠ ਕਰ ਲਿਆ ਹੋਇਆ, ਮਰ ਜਾਊਂ, ਮੂੰਹ ਨੂੰ ਕੁਛ ਨਹੀਂ ਲਾਉਣਾ। ਕਿੰਨੀ ਸਰਧਾ ਸੀ ਉਹਦੇ ਮਨ ਚ, ਆਪੇ ਨਿਰਣਾ ਕਰ ਲਓ। ਫਿਰ ਦਰਸ਼ਨ ਕਰਵਾਉਣੇ ਪਏ ਸਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵਿਸਾਰ ਸਮਾਂ ਤਾਂ ਆਗਿਆ ਨਹੀਂ ਦਿੰਦਾ, ਮੈਂ ਵੇਖਦਾ ਰਿਹਾ, ਦਸਾਂ ਮਿੰਟਾਂ ਵਾਲਿਆਂ ਨੇ 25 ਲਾਉਣੇ ਆ ਤੇ 25 ਵਾਲਿਆਂ ਨੇ 50 ਲਾਉਣੇ ਆ, ਪ੍ਰਬੰਧ ਕਰਨ ਵੀ ਕੀ, ਇਸ਼ਾਰਾ ਤੇ ਕਰਨ ਨਾ, ਇਸ਼ਾਰਾ ਵੀ ਨਹੀਂ ਕਰਦੇ, ਕਰਨਾ ਚਾਹੀਦਾ। ਸਮਾਂ ਆਪ ਸੜ ਸਾਰਾ ਹੋ ਜਾਂਦਾ, ਇਵੇਂ ਪ੍ਰਬੰਧ ਠੀਕ ਨਹੀਂ ਚੱਲਦਾ, ਚਲਾਉਣਾ ਚਾਹੀਦਾ। ਮੈਂ ਤਾਂ ਲਾਲਚ ਮੰਨਦਾ, ਟਾਈਮ ਤੋਂ ਵੱਧ ਬੋਲਣ ਵਾਲਿਆਂ ਨੂੰ ਨਹੀਂ ਕਰਨਾ ਚਾਹੀਦਾ, ਹਰ ਇੱਕ ਨੇ ਕੁਝ ਨਾ ਕੁਝ ਬੋਲਣਾ ਹੈ, ਥੋੜੇ ਥੋੜੇ ਸਮੇਂ ਚ ਬੋਲਣ ਦਾ ਸਵਾਦ ਵੀ ਬਹੁਤਾ ਨਹੀਂ ਆਉਂਦਾ। ਧੰਨ ਗੁਰੂ ਗੋਬਿੰਦ ਸਿੰਘ, ਸੋ ਆਪ ਜੀ 1723 ਨੂੰ ਪ੍ਰਗਟ ਹੋਏ, 1732 ਨੂੰ ਗੁਰਤਾ ਗੱਦੀ ਵਿਰਾਜਮਾਨ ਹੋਏ, 34 ਸ਼ਾਦੀ ਹੋਈ, ਖਾਸ 46 ਵਿੱਚ ਛੋਟੇ ਮਹਿਲ ਮਾਤਾ ਸੁੰਦਰ ਕੌਰ ਦੀ ਸ੍ਰੇਸ਼ਟ ਕੁੱਖ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਪ੍ਰਗਟ ਹੋਇਆ। ਵੱਡੇ ਮਾਤਾ ਮਹਿਲ ਜੀਤ ਕੌਰ ਤਿੰਨਾਂ ਦੀ ਕੁੱਖ ਤੋਂ ਛੋਟੇ ਸਾਹਿਬਜ਼ਾਦੇ 1749 ਵਿੱਚ, 1752 ਵਿੱਚ, 1754 ਵਿੱਚ ਇਹ ਚਾਰੇ ਸਾਹਿਬਜ਼ਾਦੇ ਪ੍ਰਗਟ ਹੋਏ। 1753 ਵਿੱਚ ਸਾਹਿਬ ਸੱਚੇ ਪਾਤਸ਼ਾਹ 24 ਸਾਹਿਬ ਦੀ ਬਾਣੀ ਉਚਾਰੀ, ਜਿਹੜੀ ਇਹਨਾਂ ਸਾਡੇ ਪਾਸੋਂ ਡੇਢ ਪਾਠ ਹਰ ਰੋਜ਼ ਦਾ ਹੀ ਖੋਲਿਆ। ਗੁੜਕੇ ਘੱਟ ਛਪਾ ਤੇ ਪੜੋਗੇ ਵੱਧ ਕਿੱਦਾਂ, ਪੰਜ ਗ੍ਰੰਥੀ ਪ੍ਰਾਣੀ ਚਲੀ ਆਉਂਦੀ ਛੇਵੇਂ ਪਾਤਸ਼ਾਹ ਤੋਂ ਪਿੱਛੋਂ, ਪਹਿਲੋਂ ਦੀ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਉਸ ਪੰਜ ਗ੍ਰੰਥੀ ਚ ਬਾਣੀ ਘਟਾਤੀ ਹੈ ਜਿਹੜੀ ਨਵੀਂ ਛਪਾਈ ਹੈ। ਗੁੜਕੇ ਦੇ ਵੱਖਰੇ ਵੱਖਰੇ ਛਪਾਈ ਲਏ ਸਹੀ ਸੰਪਰਦਾਵਾਂ ਵਾਲਿਆਂ, ਉਹ ਇਹਨਾਂ ਨੂੰ ਕੀ ਲੋੜ ਪਈ, ਸਮਾਂ ਪਾ ਕੇ ਕਹਿਣਗੇ ਬਹੁਤੀ ਬਾਣੀ ਵਾਲੀ ਸਾਧਾਂ ਨੇ ਬਣਾਈ ਹੈ, ਥੋੜੀ ਬਾਣੀ ਵਾਲੀ ਸਾਡੀ ਅਸੀਂ ਅਸਲ ਵਾ ਭੁਲੇਖਾ ਪਾਉਣ ਨੂੰ, ਇਵੇਂ ਤਰੀਕੇ ਨਾਲ ਜ਼ੋਰ ਲੱਗ ਰਿਹਾ। ਸੋ ਭਾਵ ਸਰਬ ਠੌਰ ਮੋਹ ਸਹਾਈ, ਦੁੱਧ ਦੋ ਤੇ ਲਿਓ ਬਚਾਈ। ਇਹ ਤੇ ਕੇਵਲ 25 ਪੌੜੀਆਂ ਨੇ, ਬਾਕੀ ਕਿਨ ਪੜ੍ਹਨੀਆਂ, ਉਹਦੇ ਚ ਬਲ ਨਹੀਂ, ਉਹਦੇ ਚ ਬਹੁਤਾ ਬਲ, ਉਹਦੇ ਚ ਮਹਾਤਮ ਹੈ। ਸੋ ਕਿਰਪਾ ਕਰੀ ਹਮ ਪਾਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲ ਵਿਖ ਸਗਲ ਦੇਹ ਕੋ ਹਰਤਾ, ਕਿਲ ਵਿਖ ਨਾਮ ਪਾਪਾਂ ਦਾ, ਕਿਲ ਵਿਖ ਸਗਲ ਦੇਹ ਕੋ ਹਰਤਾ, ਦੁਸ਼ਟ ਦੋਖਿਨ ਕੋ ਛੈ ਕਰਤਾ, ਨਾਸ ਕਰਨ ਵਾਲੀ ਤੇਰੀ ਬਾਣੀ, ਦੁਸ਼ਟ ਦੋਖਿਨ ਕੋ ਛੈ ਕਰਤਾ, ਸ੍ਰੀ ਹਸਤੁਜਾ ਪਏ ਦਿਆਲਾ, ਪੂਰਨ ਕਰਾ ਗ੍ਰੰਥ ਤਤ ਕਾਲਾ, ਮਨ ਬਾਸ਼ ਫਲ ਪਾਵੇ ਸੋਈ, ਦੁਖ ਨ ਦਸੇ ਵਿਆਪਤ ਕੋਈ ਅੜਿਲ, ਸੁਣੇ ਗੁੰਗ ਜੋ ਜਾਹੇ ਸੁਰਸ ਨਾ ਪਾਵੇ, ਸੁਣੇ ਮੂੜ ਚਿਤ ਲਾਏ ਚਤਰਤਾ ਆਵਈ, ਦੁਖ ਦਰਦ ਭਉ ਨਿਖੜਨਾ ਤੇ ਨਰਕੇ ਰਹਿ, ਹੋ ਜਾਓ ਜਾਂ ਕਿ ਏਕ ਵਾਰ ਚੌਪੀ ਕੋ ਕਹਿ, ਚੌਪਈ ਸਮਰ ਸਤਰੈ ਸਹਿਸ ਭਣਿਜੈ, ਅਰਧ ਸਹਿਸ ਪੁਰ ਤੀਨ ਕਿਹਜੈ, ਭਾਦਰਵ ਸੁਦੀ ਅਸ਼ਟਮੀ ਰਵ ਵਾਰਾ, ਤੀਰਸ ਤਦਰਵ ਗ੍ਰੰਥ ਸੁਧਾਰਾ। ਇੰਨੀ ਤੇ ਸਵੇਰ ਦੀ ਛਡਾ ਲਈ ਹੈ, ਇਦੋਂ ਅਗਲੀ ਰਾਤ ਸ਼ਾਮ ਵਾਲੀ ਛਡਾ ਲਈ ਹੈ, ਤੇਰਾ ਕੀਤਾ ਜਾਤ ਅਗਲੀਆਂ ਪੌੜੀਆਂ ਛਡਾ ਲਈਆਂ, ਤੇ ਕੀਰਤਨ ਸੋਲੇ ਦੇ ਰੰਭ ਦੇ ਰੱਖਿਆ ਦੇ ਸ਼ਬਦ ਛਡਾ ਲਏ ਹੈ, ਕਿੰਨਾ ਕੁ ਛਡਾ ਲਣਗੇ ਸਾਡੇ ਪਾਸੋਂ। ਸੋ ਯਾਦ ਰੱਖੋ ਸਾਰੇ ਵੀਰ, ਸਿੱਖਿਆ ਲੈ ਕੇ ਜਾਓ, ਨਹੀਂ ਮੂਲ ਮੰਤਰ ਘੱਟ ਪੜ੍ਹਨਾ, ਨਹੀਂ ਰਹਿ ਰਸ ਘੱਟ ਪੜ੍ਹਨੀ, ਨਹੀਂ ਨਿਤਨੇਮ ਘੱਟ ਕਰਨਾ। ਇਸ ਪ੍ਰਕਾਰ ਯਾਦ ਰੱਖੋ ਵੀਰ, ਇਹਨਾਂ ਸਾਰੀਆਂ ਪੰਗਤੀਆਂ ਦੇ ਅਰਥ ਕਰਦਿਆਂ ਸਮਾਂ ਲੱਗੂ, ਸਮਾਂ ਥੋੜਾ ਹੈ। ਪਹਿਲੇ ਬੇਨਤੀ ਕੀਤੀ ਹੈ, ਸੰਮਤ 70 ਹੈ, 17 ਨੂੰ ਕਿਹਾ, ਸਹਿਸ 100 ਨੂੰ ਕਿਹਾ, ਬਣਿਜੇ ਨਾਮ ਕਥਨ ਕਰਨ ਦਾ ਹੈ। ਜਿਹੜੇ ਕਹਿੰਦੇ ਚੌਪੀ ਕਵਿਤਾ ਕਵੀ ਦੀ ਲਿਖੀ ਹੋਈ ਬਾਣੀ ਨਹੀਂ, ਹਜ਼ੂਰ ਦੇ ਭਾਵ ਪੰਗਤੀਆਂ ਯਾਦ ਰੱਖੋਗੇ, 1753 ਸੰਮਤ 70 ਸਹਿਸ ਬਣਿਜਾ, ਅਰਧ ਸਹਿਸ ਅੱਧਾ 100, 50 ਤੇ 3 ਕੀ ਅਰਥ ਬਣਿਆ, 1753 ਬਿਕਰਮੀ ਭਗੌਰ ਸਾਹਿਬ। ਇਹ ਚੌਪੀ ਸਾਹਿਬ ਸੱਚੇ ਪਾਤਸ਼ਾਹ ਲਿਖੀ ਦੇ ਆਰੰਭ ਵਿੱਚ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਰਸ਼ੀ ਦਸਵੀਂ, ਪਾਰਸ਼ੀ ਦਸਵੀਂ ਸਿਰ ਕਰ ਦਸਵੇਂ ਪਾਤਸ਼ਾਹ ਦੀ ਬਾਣੀ ਹੈ। ਇਸ ਪ੍ਰਕਾਰ ਜੇ ਰਹਿ ਰਾਸ ਆਰੰਭ ਹੁੰਦੀ ਹੈ, ਜਿਸ ਅਰਦਾਸ ਆਰੰਭ ਹੁੰਦੀ ਹੈ, ਕਿਤੇ ਭਾਵ ਕਲਗੀਧਰ ਦਾ ਨਾਂ ਆਉਂਦਾ, ਕਦੇ ਅਕਾਲ ਪੁਰਖ ਤੇਰੀ ਕਿਰਪਾ ਨਾਲ, ਕਦੇ ਦਸਵੀਂ ਪਾਤਸ਼ਾਹ ਇਸ ਪ੍ਰਕਾਰ ਨਾਂ ਆਉਂਦਾ ਹੈ, ਸਿੱਧ ਹੁੰਦਾ ਕਿ ਬਾਣੀ ਗੁਰੂ ਸਾਹਿਬਾਂ ਦੀ ਹੈ। ਖਰ ਉਹ ਵਿਚਾਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਤਭਾਵ 53 ਵਿੱਚ ਚੌਪੀ ਰਚਨਾ ਕੀਤੀ। ਸੋ 1754 ਵਿੱਚ ਸਾਹਿਬਜ਼ਾਦਾ ਛੋਟਾ ਫਤਿਹ ਸਿੰਘ ਉਹ ਪ੍ਰਗਟ ਹੋਇਆ। ਇਸੇ ਪ੍ਰਕਾਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਮਤ 70 ਹੈ ਸਾਹਿਸ ਪਚਾਵਨ ਹਾੜਬ ਦੀ ਪ੍ਰਥਮ ਸੁਖ ਦਾਮਨ ਤੋਏ ਪ੍ਰਸ਼ਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਿਹੋ ਸੁਧਾਰਾ। ਇਹ ਚੌਪੀ ਸਾਹਿਬ ਦੀਆਂ ਅਗਲੀਆਂ ਪੰਕਤੀਆਂ 53 ਨੂੰ 73 ਅੱਗੇ ਜਾ ਕੇ ਸਮਾਪਤੀ ਵਾਲੀਆਂ ਸੰਮਤ 70 ਹੈ 1700 ਸਾਹਿਸ 100 55 55 ਵਿੱਚ। ਇਹ ਪਹਿਲੀ ਚੌਪੀ ਹੈ 53 ਵਿੱਚ, ਇਹ ਚੌਪੀ ਹੈ 55 ਵਿੱਚ, ਤੇ ਅੰਮ੍ਰਿਤ ਸੰਚਾਰ ਹੋਇਆ 56 ਵਿੱਚ। ਸੰਮਤ 70 ਹੈ ਸਹਿਸ 55 ਹਾੜਬਦੀ ਪ੍ਰਥਮ ਪਹਿਲੀ ਸਿੱਤ ਸੁਖ ਦਾਮਨ ਤੋਏ ਪ੍ਰਸ਼ਾਦ ਤੇਰੀ ਕਿਰਪਾ ਨਾ ਕਾਲ ਪੁਰ ਗ੍ਰੰਥ ਸੁਧਾਰਾ। ਇਹ ਦਸਮ ਗ੍ਰੰਥ 1755 ਚ ਬਣਾਇਆ ਦਸਮ ਪਾਤਸ਼ਾਹ ਜੀ ਨੇ। ਦਸਮ ਗ੍ਰੰਥ ਦੀ ਸਾਰੀ ਬਾਣੀ ਸੰਪੂਰਨ ਹੋ ਚੁੱਕੀ ਹੈ ਅੰਮ੍ਰਿਤ ਸੰਚਾਰ ਕਰਨ ਤੋਂ 1 ਸਾਲ ਪਹਿਲਾਂ ਦਸਮ ਗ੍ਰੰਥ ਤਿਆਰ ਹੋ ਚੁੱਕਾ ਹੈ। ਚੌਪੀ ਆਪ ਜੀ ਨੇ ਕਦੋਂ ਉਚਾਰੀ, ਗ੍ਰੰਥ ਸੰਪੂਰਨ ਕਦੋਂ ਹੋਇਆ, ਸਾਹਿਬਜ਼ਾਦੇ ਕਦੋਂ ਪ੍ਰਗਟ ਹੋਏ, ਇਸ ਪ੍ਰਕਾਰ ਖਾਲਸਾ ਪੰਥ ਕਦੋਂ ਮਹਾਰਾਜ ਸਾਹਿਬ ਜੀ ਨੇ ਸਜਾਇਆ, ਇਹ ਆਪ ਦੇ ਸਮਖ ਤੂਕ ਮਾਤਰ ਦੀਆਂ ਬੇਨਤੀਆਂ ਹੈ। ਸਾਹਿਬ ਸੱਚੇ ਪਾਤਸ਼ਾਹ 1762 ਨੂੰ ਗੁਰੂ ਕਾਂਸ਼ੀ ਗਏ ਸਨ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਆਪ ਸਰੂਪ ਕਥਨ ਕੀਤਾ, ਨਾਵੇਂ ਪਾਠ ਦੀ ਬਾਣੀ ਦਰਜ ਕੀਤੀ ਔਰ ਇਸੇ ਪ੍ਰਕਾਰ ਹੋਰ ਸ਼ਬਦ 9 ਸ਼ਬਦ ਰਹਿ ਰਾਸ ਦੇ ਦਰਜ ਕਰਵਾਏ ਸਰੂਪ ਵਿੱਚ ਜਿਹਦੇ ਚਰਨਾਂ 'ਚ ਬੈਠੇ ਹੈ। ਇਹ ਸਾਰਾ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਦੀ ਲਿਖਤ ਹੈ, ਬ੍ਰਹਮ ਗਿਆਨੀ ਮਨੀ ਸਿੰਘ ਜੀ ਦੀ ਨਾਲ ਪਾਲ ਲਿਖਣ ਵਾਲੀ ਤੇ ਵਿਚਾਰਨ ਵਾਲੀ ਜਿਨ੍ਹਾਂ ਦੇ ਬਖਸ਼ ਹੋਈ ਸੀ। ਬਾਅਦ ਤੋਂ ਫੇਰ ਆਪ ਜੀ ਨੇ ਤੇ ਭਾਵ 1763 ਵਿੱਚ ਇਹ ਗ੍ਰੰਥ ਸੰਪੂਰਨ ਹੋਇਆ, 62 ਵਿੱਚ ਆਰੰਭ ਕੀਤਾ, 63 ਵਿੱਚ ਸੰਪੂਰਨ ਹੋਇਆ, 64 ਚ ਆਪ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਹਜ਼ੂਰ ਸਾਹਿਬ ਪਹੁੰਚੇ। 2200 ਸਿੰਘ ਉਸ ਮੌਕਾ ਆਪ ਜੀ ਦੇ ਨਾਲ ਸਨ। ਸੋ ਜਿੱਥੇ ਬਹੁਤ ਜ਼ਿਆਦਾ ਕੌਤਕ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੇ ਹੁਣ ਸਾਰੇ ਵਰਣਨ ਨਹੀਂ ਹੋ ਸਕਦੇ, ਕਰੀਬਨ ਸਮਾਂ ਹੋ ਗਿਆ, ਕਿਉਂਕਿ ਉਹ ਧਰਤੀ ਜਿਸ ਥਾਂ ਤੇ ਹਜ਼ੂਰ ਸੱਚੇ ਪਾਤਸ਼ਾਹ ਤੀਰ ਛੱਡਿਆ ਜਾ ਕੇ ਡਿੱਗਿਆ, ਜਾ ਕੇ ਬਹਿ ਗਏ ਤੇ 9 ਨੰਦ ਹਾਜ਼ਰ ਹੋਏ, ਪੁੱਛਿਆ ਤੁਸੀਂ ਕੌਣ ਹੋ? ਸੋ ਦੱਸਿਆ, 9 ਨੰਦ ਜੀ ਤੁਹਾਡੇ ਕੋਲ ਸਾਡੀ ਮਾਨਤ ਹੈ, ਪੋਥੀ ਸੀ ਪੁਰਾਤਨ ਜਿਹਨੂੰ ਸਰਬ ਲੋਹ ਗ੍ਰੰਥ ਕਹਿੰਦੇ ਪੁਰਾਤਨ, ਉਸੇ ਵੇਲੇ ਹਾਜ਼ਰ ਕੀਤਾ। ਪੁੱਛਿਆ ਕੌਣ ਕਦੋਂ ਦੇ ਬੈਠੇ ਜੀ? ਸਤਿਯੁਗ ਦੇ, ਕਿਉਂ? ਤੁਹਾਡੀ ਡੀਕ ਵਿੱਚ ਸਾਡਾ ਸੀ ਭਾਵ, ਅਸੀਂ ਬ੍ਰਹਮਾਨੰਦ ਦੇ ਚੇਲੇ ਹਾਂ ਤੇ ਸਤਿਯੁਗ ਵਿੱਚ ਸਾਡਾ ਬ੍ਰਹਮਾਨੰਦ ਗੁਰੂ ਜਿਸ ਥੜੇ ਤੇ ਤੁਸੀਂ ਬੈਠੇ ਹੋ ਇਹਦੀਆਂ ਬਕਰਮਾ ਕਰਕੇ ਫੁੱਲ ਚੜਾ ਕੇ ਮੱਥੇ ਟੇਕਿਆ ਕਰਦਾ। ਅਸੀਂ ਕਾਰਨ ਪੁੱਛਿਆ, ਉਹਨਾਂ ਦੱਸਿਆ ਸੀ ਨਿਰੰਜਨੀ ਜੋਤ ਦਾ ਤਾਪ ਸਥਾਨ ਹੈ। ਕਿੰਨਾ ਕੁ ਤਾਪ ਹੈ ਮਹਾਰਾਜ ਸਾਹਿਬ ਦਾ? ਪਿਛਲਿਆਂ ਯੁੱਗਾਂ ਦਾ ਬਹੁਤ ਜ਼ਿਆਦਾ। ਅਸੀਂ ਦਰਸ਼ਨ ਚਾਹੇ, ਉਹਨਾਂ ਕਿਹਾ ਗੁਰੂ ਨਾਨਕ ਦੀ ਜੋਰ ਸਰੂਪ 10ਵਾਂ ਸਰੂਪ ਧਾਰ ਕੇ ਇੱਥੇ ਆਉਣਗੇ, ਉਹ ਸਮਾਂ ਦੂਰ ਹੈ। ਲਓ ਆ ਪੋਥੀ ਲੈ ਕੇ ਤੁਸੀਂ ਇਸ ਵਿਵਸਥਾ 'ਚ ਰਹੋ, ਗੁਪਤ ਪ੍ਰਗਟ ਜਿੱਥੇ ਮਰਜ਼ੀ ਹੈ, ਸਮਾਂ ਆਓ ਦਰਸ਼ਨ ਹੋਣਗੇ, ਸਾਖੀ ਲਮੇਰੀ ਹੈ, ਸਮਾਂ ਹੋ ਗਿਆ ਹੈ। ਉਸ ਮੌਕਾ ਹਾਜ਼ਰ ਹੋਏ ਸਾਹਿਬਾਨ ਆਪ ਪੰਜ ਪਿਆਰੇ, ਉਸ ਮੌਕਾ ਹੁਕਮ ਲਾ ਕੇ ਅੰਮ੍ਰਿਤ ਛਕਾ ਕੇ ਉਹਨਾਂ 9 ਨੰਦਾਂ ਨੂੰ ਸਿੰਘ ਬਣਾਇਆ ਤੇ ਜਾਓ, ਤੁਹਾਡੀ 9 ਦਿਨ ਆਜੂ ਰਹਿ ਗਈ ਹੈ, ਸੱਚਖੰਡ ਚਲੇ ਗਏ। ਉਦੋਂ ਇਸ ਨਗਰੀ ਦਾ ਨਾਮ ਹੀ ਗੋਬਿੰਦ ਨਗਰੀ ਸੀ। ਉਦੋਂ ਗੋਦਾਵਰੀ ਦੁੱਧ ਦੀ ਵਗਦੀ ਸੀ। ਸੁਤੇਬੁੱਧ ਉੱਥੋਂ ਦਾ ਰਾਜਾ ਜਿਹੜਾ ਬੰਦਗੀ ਨਾ ਕਰੇ ਉਹਨੂੰ ਦੇਸ਼ ਨਿਕਾਲਾ ਦੇ ਕੇ ਉੱਥੋਂ ਕੱਢ ਦਿੰਦਾ ਸੀ। ਇਸ ਪ੍ਰਕਾਰ ਦੀ ਹਾਲਾਤ ਉੱਥੋਂ ਦੀ ਹੈ। ਤੇ ਫਿਰ ਮਹਾਰਾਜ ਸਾਹਿਬ ਨੇ ਹੇਮਕੁੰਡ ਤਪ ਕੀਤਾ, ਦਾਸ ਦਾ ਵਡੇਰਾ ਹੋਇਆ। ਮੇਰੇ ਜਨਮ ਤੋਂ ਪਹਿਲਾਂ ਹੀ ਭਾਵੇਂ ਸਰੀਰ ਛੱਡ ਕੇ ਪੰਡਿਤ ਤਾਰਾ ਸਿੰਘ ਨਰੋਤਮ, ਜਿਨ੍ਹਾਂ ਦੀ ਪਿਕਚਰ ਫੋਟੋ ਅਜਾਇਬ ਘਰ ਲੱਗੀ ਹੋਈ ਹੈ, ਉਹਨਾਂ ਦੀ ਕਾਢ ਸਭ ਤੋਂ ਪਹਿਲਾਂ ਹੈ ਹੇਮਕੁੰਡ ਸਾਹਿਬ ਵਾਲੀ। ਜਿਹੜੀਆਂ ਪੰਕਤੀਆਂ ਆਪ ਮੈਂ ਆਪਣੀ ਕਥਾ ਵਿਖਾਨੋ, ਤਪ ਸਾਰ ਜੇ ਵਿਦਮ ਹੋਏ ਅੰਨੋ, ਹੇਮਕੁੰਡ ਪਰਬਤ ਹੈ ਜਹਾਂ ਸਬਰ ਸਿੰਘ ਸੋਭਤ ਹੈ ਤਹਾਂ, ਸਬਰ ਸਿੰਘ ਤਹਿ ਨਾਮ ਕਹਾਵਾ, ਪੰਡ ਰਾਜ ਹੈ ਜੋ ਕਮਾਵਾ, ਤੈ ਹਮ ਅਦਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਆਰਾਧੀ, ਇਹ ਵਿਦ ਕਰ ਤਪੱਸਿਆ ਭਇਓ, ਦੁਆ ਤੇ ਏਕ ਰੂਪ ਹੋਏ ਗਇਓ, ਪਾਤ ਮਾਤਮ ਔਰ ਅਲਖ ਅਰਾਧਾ ਬੋਬਰ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਲਾਖੀ ਸੇਵਾ ਤਾਂ ਤੇ ਪ੍ਰਸੰਨ ਭਏ ਗੁਰਦੇਵਾ ਤਿੰਨ ਪ੍ਰਭ ਜਬ ਆਇਸ ਮੋਹਿ ਦੀਆ ਤਬ ਹਮ ਜਨਮ ਕਲੂ ਮੈਂ ਲੀਆ ਇਤ ਆਰਕ ਮੁਰਪਿਤ ਪੂਰਬ ਕੀ ਆਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤਰ ਬੇਣੀ ਭਏ ਪੁੰਨ ਦਾਨ ਦਿਨ ਕਰਤ ਪਦੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ ਵਿਸਥਾਰ ਕਰਨ ਦਾ ਸਮਾਂ ਆਗਿਆ ਨਹੀਂ ਦੇਂਦਾ ਸਮਾਂ ਹੋ ਗਿਆ ਆਪਣਾ ਕਹਿਆ ਆਪ ਹੀ ਨਾ ਕਮਾਈਏ ਤੇ ਠੀਕ ਨਹੀਂ ਜਿੰਨਾ ਗੁਰਮੁਖਾ ਵੀ ਮੇਰੇ ਹੁਕਮ ਲਾਇਆ ਸੀ ਓਨਾ ਸਮਾਂ ਹੋ ਗਿਆ ਹੈ ਹੋਰ ਬੁਲਾਰਿਆਂ ਨੇ ਬੋਲਣਾ ਹੈ ਗਰੀਬ ਨਿਵਾਜ ਕਿਰਪਾ ਕਰਨ ਤੇ ਜੋ 1708 ਤੋਂ ਸ਼ੁਰੂ ਹੋ ਕੇ 1930 ਤੱਕ ਮਰਜ਼ਾਦਾ ਰਹੀ ਹੈ ਪੰਜਾਂ ਤਖਤਾਂ ਦੀ ਉਹ ਆਪਾਂ ਹੁਣ ਵੀ ਕਾਇਮ ਕਰਨੀ ਹੈ ਅੱਜ ਕਰ ਲਓ ਤੇ ਭਾਵੇਂ ਹੋਰ ਸਾਲਾਂ ਨੂੰ ਸਿਰ ਦੇ ਕੇ ਕਰ ਲਿਓ ਜਿਸ ਤਰ੍ਹਾਂ ਨਰੈਣੂ ਨੂੰ ਕੱਢਿਆ ਸੀ ਉਹ ਹਾਲਾਤ ਹੋ ਜਾਣੀ ਹੈ ਇਹ ਕਬਜ਼ਾ ਕਾਲ ਤਖ਼ਤ ਤੇ ਹੀ ਨਹੀਂ ਇਹ ਕਬਜ਼ਾ ਕੇਸਗੜ੍ਹ ਤੇ ਵੀ ਹੋ ਗਿਆ ਤੇ ਕਬਜ਼ਾ ਸੋ ਗੁਰੂ ਕਾਸ਼ੀ ਵੀ ਦਮਦਮੇ ਵੀ ਹੋ ਗਿਆ ਤੇ ਦੋ ਤਖ਼ਤ ਅਜੇ ਬਚੇ ਹੈ ਜਦੋਂ ਉਹਨਾਂ ਤੇ ਵੀ ਹੋ ਗਿਆ ਫਿਰ ਸਭ ਕੁਛ ਰੱਦੂ ਬੱਦੂ ਕਰ ਦੇਣਗੇ ਫਿਰ ਤੁਸੀਂ ਸ਼ਹੀਦੀਆਂ ਸ਼ੁਰੂ ਕਰ ਦਿਓ ਕਾਮ ਇਸੇ ਵਾਸਤੇ ਹੀ ਹੈ ਸਿੱਖ ਇਸੇ ਵਾਸਤੇ ਭਾਵ ਬਣਿਆ ਹੋਇਆ ਇਸ ਕਰਕੇ ਗੁਰਮੁਖੋ ਜ਼ੋਰ ਲੱਗ ਰਿਹਾ ਸਰਕਾਰ ਦਾ ਤਗੜੇ ਹੋ ਕੇ ਬਚੋ ਸਿੱਖੀ ਮਹਾਰਾਜ ਸਾਹਿਬ ਦੀ ਲੜਾਈ ਭਾਵ ਇੱਕ ਬਹੁਦਾ ਹੈ ਤੇ ਵਧਣਾ 42 ਜੜ੍ਹਾਂ ਨੇ ਪਰ ਇੱਕ ਘੋਲ ਤੇ ਇੱਕ ਜੰਗ ਹੀ ਹੈ ਨਾ ਕਿਸੇ ਮੇਰੇ ਵਰਗੇ ਬੋਲਣਾ ਤੇ ਨਾ ਕਿਸੇ ਨੇ ਸੁਣਨ ਨੂੰ ਤਿਆਰ ਹੋਣਾ ਪ੍ਰਾਪਤੀ ਕਿਵੇਂ ਹੋਵੇਗੀ ਇੰਨੀਆਂ ਬੇਨਤੀਆਂ ਬੇਅੰਤ ਸਮਝੋ ਪਿਆਰ ਨਾ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।